ਵਾਹਿਗੁਰੂ 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 ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇਸ ਪੌੜੀ ਵਿੱਚ ਹਜ਼ੂਰ ਨੇ ਇੱਕ ਪੁਰਾਤਨ ਪੁਰਾਣਿਕ ਮਨੌਤ ਵੱਲ ਇਸ਼ਾਰਾ ਕਰਕੇ ਉਹਦੇ ਭਰਮ ਛੋੜ ਕੱਟ ਕੇ ਉਸ ਭ੍ਰਾਂਤਰੀ ਨੂੰ ਦੂਰ ਕਰਕੇ ਅਤੇ ਜੀਵ ਨੂੰ ਸੱਚ ਦਾ ਪ੍ਰਕਾਸ਼ ਕੀਤਾ। ਪੌੜੀ ਆਰੰਭ ਹੁੰਦੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਪ੍ਰਵਾਨ ਦਾ ਅਰਥ ਹੈ ਕਿ ਇਹ ਇੱਕ ਮਨੌਤ ਹੈ ਪੁਰਾਣਾਂ ਦੀ, ਅਤੇ ਪੁਰਾਣਾਂ ਦੀ ਮਨੌਤ ਇਹ ਹੈ ਭਈ ਇੱਕ ਮਾਈ, ਮਾਈ ਦਾ ਮਤਲਬ ਮਾਇਆ, ਜੁਗਤ ਵਿਆਈ ਜੁਗਤ ਅਧੀਨ ਕਿਸੇ ਵਿਸ਼ੇਸ਼ ਜੁਗਤੀ ਵਿੱਚ, ਵਿਆਈ ਦਾ ਮਤਲਬ ਹੈ ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ ਉਹਦੇ ਤਿੰਨ ਪੁੱਤਰ ਹੋਏ, ਚੇਲੇ ਕਹਿੰਦੇ ਪੁੱਤਰਾਂ ਨੂੰ, ਉਹਦੇ ਤਿੰਨ ਪੁੱਤਰ ਹੋਏ, ਇਹ ਹੈ ਪੁਰਾਣੀ ਮਨੌਤ, ਇਵੇਂ ਲੋਕਾਂ ਨੇ ਮੰਨਿਆ ਹੋਇਆ। ਅਤੇ ਉਹ ਚੇਲੇ ਕਿਹੜੇ ਨੇ? ਇੱਕ ਸੰਸਾਰੀ, ਇੱਕ ਸੰਸਾਰ ਦੀ ਰਚਨਾ ਕਰਦਾ, ਇੱਕ ਭੰਡਾਰੀ, ਇੱਕ ਭੰਡਾਰੇ ਦਾ ਮਾਲਕ ਹੈ ਜਿਹੜਾ ਲੋਕਾਂ ਦੀ ਪਾਲਣਾ ਕਰਦਾ, ਇੱਕ ਲਾਏ ਦੀ ਬਾਣ, ਇੱਕ ਜਿਹੜਾ ਹੈ ਉਹ ਲੈ ਕਰਨ ਦੀ ਬਾਣ ਵਾਦੀ ਵਾਲਾ ਹੈ। ਭਾਵੇ ਕਿ ਇੱਕ ਬ੍ਰਹਮਾ ਜਿਹੜਾ ਹੈ ਉਹ ਸੰਸਾਰ ਦੀ ਉਤਪਤੀ ਕਰਦਾ ਹੈ, ਵਿਸ਼ਨੂੰ ਉਹਨਾਂ ਦੀ ਪਾਲਣਾ ਕਰਦਾ ਹੈ, ਔਰ ਸ਼ਿਵਜੀ ਸਾਰਿਆਂ ਦਾ ਵਿਨਾਸ਼ ਕਰਦਾ। ਇਹ ਹੈ ਪੁਰਾਣੀ ਮਨੌਤ। ਜਿੱਥੋਂ ਤੱਕ ਮਾਇਆ ਦਾ ਤਲਕ ਹੈ, ਇਹਦੀ ਹੋਂਦ ਹੈ, ਗੁਰਮਤ ਵੀ ਇਹਨੂੰ ਮੰਨਦੀ ਹੈ ਕਿ ਮਾਇਆ ਦੀ ਹੋਂਦ ਹੈ, ਲੇਕਿਨ ਮਾਇਆ ਦੀ ਅਡਰੀ ਹੋਂਦ ਕੋਈ ਨਹੀਂ। ਸਾਡੇ ਆਪਣੇ ਦੇਸ਼ ਵਿੱਚ ਇਹ ਗੱਲ ਕਾਫੀ ਦੇਰ ਤੱਕ ਇੱਥੇ ਵਾਦ ਵਿਵਾਦ ਦਾ ਵਿਸ਼ਾ ਬਣੀ ਰਹੀ। ਜਿਹੜਾ ਅਧਿਆਤਮਕ ਪੁਰਸ਼ ਸਨ ਉਹ ਕਹਿੰਦੇ ਸਨ ਕਿ ਪੁਰਸ਼ ਅਨਾਦੀ ਹੈ, ਦੂਸਰਾ ਜਿਹੜਾ ਫਿਰਕਾ ਸੀ ਉਹ ਕਹਿੰਦਾ ਸੀ ਪੁਰਸ਼ ਵੀ ਅਨਾਦੀ ਹੈ ਅਤੇ ਪ੍ਰਕਿਰਤੀ ਵੀ ਅਨਾਦੀ ਹੈ। ਦੋ ਚੀਜ਼ਾਂ ਨੇ, ਬਲਕਿ ਚੀਜ਼ਾਂ ਤਿੰਨ ਨੇ, ਇੱਕ ਹੈ ਕਰਤਾ, ਇੱਕ ਹੈ ਪੁਰਸ਼, ਇੱਕ ਹੈ ਪ੍ਰਕਿਰਤੀ। ਪੁਰਸ਼ ਨੂੰ ਅਸੀਂ ਸ਼ਿਵ ਵੀ ਆਖਦੇ ਹਾਂ ਅਤੇ ਪ੍ਰਕਿਰਤੀ ਨੂੰ ਅਸੀਂ ਸ਼ਕਤੀ ਵੀ ਆਖਦੇ ਹਾਂ। ਅਸੀਂ ਜਦੋਂ ਅਨੰਦ ਸਾਹਿਬ ਦਾ ਪਾਠ ਕਰਦੇ ਹਾਂ ਉਹਦੇ ਵਿੱਚ ਆਉਂਦਾ ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਅਗਲੀ ਤੁਕ ਜਿਹੜੀ ਹੈ ਉਹਨੂੰ ਨਾਲ ਪੜ੍ਹਨਾ ਹੈ ਕਿਉਂਕਿ ਉਹਦੇ ਵਿੱਚ ਭੇਤ ਦੀ ਗੱਲ ਦੱਸੀ ਹੋਈ। ਇੱਕ ਸ਼ਿਵ ਹੈ ਅਤੇ ਸ਼ਿਵ ਹੈ ਸਾਡਾ ਜੀਵ ਆਤਮਾ, ਉਹਨੂੰ ਅਸੀਂ ਕਹਿੰਦੇ ਹਾਂ ਪੁਰਸ਼। ਇੱਕ ਹੈ ਸ਼ਕਤ, ਉਹ ਹੈ ਮਾਇਆ ਸ਼ਕਤੀ, ਕਰਤਾ ਪੁਰਖ ਦੀ ਕੁਦਰਤ, ਕਰਤਾ ਪੁਰਖ ਦੀ ਪ੍ਰਕਿਰਤੀ, ਕਰਤਾ ਪੁਰਖ ਦੀ ਸੱਤਿਆ। ਕਰਤਾ ਪੁਰਖ ਨੇ ਦੋਵੇਂ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਨੇ, ਕਿਉਂਕਿ ਅਨੰਦ ਸਾਹਿਬ ਵਿੱਚ ਲਿਖਿਆ ਕਰਤਾ ਆਪੇ ਹੁਕਮ ਵਰਤਾਏ। ਇਹ ਕਰਤੇ ਦੇ ਹੁਕਮ ਵਿੱਚ ਇਹ ਹੋਂਦ ਵਿੱਚ ਆਏ ਨੇ। ਇਸ ਲਈ ਕਿਉਂਕਿ ਕਰਤੇ ਨੇ ਰਚਨਾ ਕੀਤੀ ਹੈ ਪੁਰਸ਼ ਦੀ ਵੀ, ਅਤੇ ਜਿਹੜਾ ਪੁਰਸ਼ ਹੈ ਉਹ ਕਰਤਾ ਪੁਰਖ ਦੀ ਹੀ ਹੋਂਦ ਦਾ ਇੱਕ ਹਿੱਸਾ ਹੈ। ਆਤਮਾ ਸਾਡੀ ਜਿਹੜੀ ਜੀਵ ਆਤਮਾ ਹੈ ਇਹ ਪਰਮ ਆਤਮਾ ਦਾ ਹੀ ਇੱਕ ਹਿੱਸਾ ਹੈ, ਉਹਦੀ ਅੰਸ਼ ਹੈ। ਲੇਕਿਨ ਚੂੰਕਿ ਪਰਮ ਆਤਮਾ ਤੋਂ ਵਿਛੜ ਕੇ ਆਇਆ ਹੋਇਆ ਹੈ ਔਰ ਪ੍ਰਕਿਰਤੀ ਨਾਲ ਮਿਲਿਆ ਹੋਇਆ ਹੈ, ਇਸ ਲਈ ਇਹਦੇ ਉੱਤੇ ਪ੍ਰਕਿਰਤੀ ਦਾ ਪ੍ਰਭਾਵ ਹੈ। ਗੁਰਮਤ ਇਹ ਮੰਨਦੀ ਹੈ ਕਿ ਕਰਤਾ ਪੁਰਖ ਅਨਾਦੀ ਹੈ, ਉਹਦਾ ਮੁੱਢ ਕੋਈ ਨਹੀਂ। ਦੂਸਰਾ ਜਿਹੜਾ ਪੱਖ ਹੈ ਉਹ ਕਹਿੰਦੇ ਨੇ ਜੀ ਕਰਤਾ ਪੁਰਖ ਤੇ ਅਨਾਦੀ ਹੈ ਹੀ ਹੈ, ਇਹਦੇ ਵਿੱਚ ਤੇ ਸ਼ੱਕ ਵਾਲੀ ਗੱਲ ਕੋਈ ਨਹੀਂ, ਲੇਕਿਨ ਪ੍ਰਕਿਰਤੀ ਵੀ ਅਨਾਦੀ ਹੈ। ਜਦੋਂ ਕੋਈ ਕਹੇ ਜੀ ਪ੍ਰਕਿਰਤੀ ਤੇ ਅਨਾਦੀ ਨਹੀਂ ਤਾਂ ਉਹਦਾ ਅਗਲਾ ਸਵਾਲ ਹੁੰਦਾ ਸੀ ਜੀ ਪ੍ਰਕਿਰਤੀ ਦਾ ਮੁੱਢ ਦੱਸੋ ਵੀ ਕਦੋਂ ਹੋਇਆ। ਹੁਣ ਕਿਸੇ ਨੂੰ ਨਹੀਂ ਪਤਾ ਕਰਤਾ ਪੁਰਖ ਦੇ ਆਦਿ ਬਾਰੇ, ਕਿਸੇ ਨੂੰ ਨਹੀਂ ਪਤਾ ਮਾਇਆ ਦੇ ਆਦਿ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਵੀ ਕਦੋਂ ਹੋਈ ਜੀ, ਮਾਇਆ ਕਦੋਂ ਪੈਦਾ ਕੀਤੀ, ਕਰਤਾ ਪੁਰਖ ਨੇ ਇਹ ਸ੍ਰਿਸ਼ਟੀ ਰਚੀ ਅਤੇ ਕਦੋਂ ਰਚੀ। ਗੁਰਮਤ ਨੇ ਇਸ ਭੇਦ ਨੂੰ ਖੋਲਿਆ ਹੈ ਭਈ ਕਦੋਂ ਰਚੀ ਇਹ ਤਾਂ ਕਰਤਾ ਪੁਰਖ ਜਾਣੇ। ਕਦੋਂ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਇੱਕ ਗੱਲ ਬਿਲਕੁਲ ਨਿਸ਼ਚਿਤ ਹੈ ਭਈ ਇਹ ਪ੍ਰਕਿਰਤੀ ਕਰਤਾ ਪੁਰਖ ਨੇ ਰਚੀ। ਜਦੋਂ ਵੀ ਰਚੀ ਤੇ ਇਹਦਾ ਆਦ ਉਦੋਂ ਹੋਇਆ ਜਦੋਂ ਕਰਤਾ ਪੁਰਖ ਨੇ ਇਹਨੂੰ ਬਣਾਇਆ। ਇਹ ਮਾਇਆ ਤਾਂ ਕੀ ਕੀਤੀ ਹੋਈ, ਤਾਂ ਕੀ ਦਾ ਮਤਲਬ ਹੈ ਉਸ ਕਰਤਾ ਪੁਰਖ ਦੀ, ਬਲ ਅਬਲ ਕਿਆ ਇਸ ਤੇ ਹੋਈ, ਹੈ ਤੇ ਬੜੀ ਸ਼ਕਤੀਸ਼ਾਲੀ, ਲੇਕਿਨ ਚੂੰਕਿ ਇਹਦੇ ਉੱਤੇ ਜਿਹੜਾ ਕਰਤਾ ਪੁਰਖ ਹੈ ਉਹ ਹੈ ਸਰਬ ਸ਼ਕਤੀਮਾਨ। ਮਾਇਆ ਜਿਹੜੀ ਹੈ ਇਹ ਸ਼ਕਤੀਸ਼ਾਲੀ ਹੈ, ਬੜੀ ਪ੍ਰਬਲ ਹੈ, ਪਰ ਇਹਦੇ ਉੱਤੇ ਕੰਟਰੋਲ ਹੈ ਸਰਬ ਸ਼ਕਤੀਮਾਨ ਦਾ। ਇਸ ਲਈ ਜਿਹੜਾ ਮਨੁੱਖ ਸਰਬ ਸ਼ਕਤੀਮਾਨ ਨਾਲ ਜੁੜ ਜਾਂਦਾ ਹੈ ਮਾਇਆ ਉਹਦੀ ਦਾਸੀ ਬਣ ਜਾਂਦੀ ਹੈ। ਬੜੀ ਪ੍ਰਬਲ ਮੁਕਤ ਭੁਗਤ, ਭੁਗਤ ਦਾ ਮਤਲਬ ਹੈ ਮਾਇਆ, ਨਾਮ ਹੈ ਕੀ ਦਾਸੀ, ਇਹ ਨਾਮ ਜਪਣ ਵਾਲਿਆਂ ਦੀਆਂ ਅਤੇ ਨਾਮ ਦੀਆਂ ਇਹ ਦਾਸੀ। ਤਾਂ ਹਜ਼ੂਰ ਨੇ ਇੱਕ ਗੱਲ ਕਹੀ ਵੀ ਇਹ ਜਿਹੜੀ ਮਾਇਆ ਹੈ ਇਹ ਕਰਤਾ ਪੁਰਖ ਨੇ ਪੈਦਾ ਕੀਤੀ ਹੋਈ। ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਵਿੱਚ, ਹਜ਼ੂਰ ਕਹਿੰਦੇ ਨੇ ਵੀ ਇਹ ਮਾਇਆ ਕਰਤਾ ਪੁਰਖ ਨੇ ਬਣਾਈ, ਅਤੇ ਹਜ਼ੂਰ ਕਹਿੰਦੇ ਨੇ ਮੱਥ ਹੈ ਤ੍ਰਿਕੁਟੀ ਦ੍ਰਿਸ਼ਟ ਕਰੂਰ ਰਹਾਉ ਦੀ ਤੁੱਕ ਹੈ ਐਸੀ ਇਸਤਰੀ ਇੱਕ ਰਾਮ ਉਪਾਈ, ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਕਰਤਾ ਪੁਰਖ ਨੇ ਇੱਕ ਅਜਿਹੀ ਇਸਤਰੀ ਪੈਦਾ ਕੀਤੀ ਹੈ ਉਹਨੇ ਸਾਰੇ ਸੰਸਾਰ ਨੂੰ ਖਾ ਲਿਆ ਰੱਬ ਕਰਕੇ। ਪਰ ਹਜ਼ੂਰ ਕਹਿੰਦੇ ਨੇ ਵੀ ਮੈਨੂੰ ਸਾਨੂੰ ਸਤਿਗੁਰੂ ਨੇ ਉਹਦੇ ਤੋਂ ਰੱਖ ਲਿਆ। ਹੁਣ ਉਹ ਕਹਿੰਦੇ ਨੇ ਜੀ ਕਿਹੋ ਜਿਹੀ ਹੈ ਇਸਤਰੀ, ਹਜ਼ੂਰ ਕਹਿੰਦੇ ਨੇ ਮੱਥ ਹੈ ਤ੍ਰਿਕੁਟੀ, ਭਈ ਉਹਦੇ ਮੱਥੇ 'ਤੇ ਹਮੇਸ਼ਾ ਹੀ ਤਿਉੜੀ ਰਹਿੰਦੀ, ਪ੍ਰਸੰਨ ਕਿਸੇ 'ਤੇ ਨਹੀਂ ਹੁੰਦੀ, ਦਿਸਦਾ ਹੈ ਵੀ ਮੇਰੇ 'ਤੇ ਪ੍ਰਸੰਨ ਹੈ ਪਰ ਨਹੀਂ, ਉਹ ਪ੍ਰਸੰਨ ਇਸ ਵਾਸਤੇ ਹੁੰਦੀ ਹੈ ਤੁਹਾਨੂੰ ਦਿਖਾਉਣ ਵਾਸਤੇ ਭਈ ਇਹ ਮੇਰੀ ਹੋ ਗਈ ਹੈ, ਲੇਕਿਨ ਉਹ ਕਿਸੇ ਦੀ ਵੀ ਨਹੀਂ, ਕਿਸੇ ਦੇ ਕਬਜ਼ੇ 'ਚ ਨਹੀਂ ਆਉਂਦੀ। ਮੱਥ ਹੈ ਤ੍ਰਿਕੁਟੀ, ਹੁਣ ਜਿਹਦੇ ਮੱਥੇ ਉੱਤੇ ਸਦਾ ਹੀ ਤਿਉੜੀ ਲੱਗੀ ਹੈ, ਅਤੇ ਜਿਹੜੇ ਮਨੁੱਖ ਦੇ ਵਿੱਚ ਇਹ ਪ੍ਰਵੇਸ਼ ਕਰ ਜਾਏ ਉਹਦੇ ਵੀ ਮੱਥੇ ਉੱਤੇ ਤਿਉੜੀ ਰਹਿੰਦੀ, ਅਤੇ ਤਿਉੜੀ ਹਜ਼ੂਰ ਕਹਿੰਦੇ ਨੇ ਵੀ ਇੱਕ ਤਾਂ ਹੁੰਦਾ ਨਾ ਗੁੱਸੇ ਦੀ, ਇੱਕ ਤਿਉੜੀ ਹੈ ਤਿੰਨਾਂ ਗੁਣਾਂ ਦੀ ਗੰਢ, ਰਜੋ ਦੀ ਤਮੋ ਦੀ ਸਤੋ ਦੀ। ਉਹਦੇ ਮੱਥੇ ਉੱਤੇ ਉਹਦੇ ਦਿਮਾਗ ਵਿੱਚ ਸਦਾ ਹੀ ਰਜੋ ਤਮੋ ਸਤੋ ਸਵਾਰ ਰਹਿੰਦੇ। ਮੱਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਉਹਦੀ ਦ੍ਰਿਸ਼ਟੀ ਬੜੀ ਗੁੱਸੇ ਵਾਲੀ ਹੈ, ਬੜੇ ਭਿਆਨਕ ਹੈ। ਬੋਲੇ ਕੌੜਾ ਜੇਬਾ ਕੀ ਫੂੜ, ਜਦੋਂ ਬੋਲਦੀ ਹੈ ਕੌੜਾ ਬੋਲਦੀ ਹੈ, ਜ਼ਬਾਨ ਦੀ ਬੜੀ ਖਰਵੀ, ਸਦਾ ਭੁੱਖੀ ਫਿਰ ਜਾਣੇ ਦੂਰ, ਸਦਾ ਹੀ ਭੁੱਖੀ ਰਹਿੰਦੀ, ਰਜੇਵਾ ਆਇਆ ਹੀ ਨਹੀਂ। ਅਤੇ ਜਿਹੜੇ ਮਨੁੱਖ ਵਿੱਚ ਇਹ ਪ੍ਰਵੇਸ਼ ਕਰ ਲਏ, ਜਿਹਦੇ ਨਾਲ ਆਪਣੀ ਸਾਂਝ ਪਾ ਲਏ, ਉਹ ਮਨੁੱਖ ਵੀ ਸਦਾ ਭੁੱਖਾ ਹੀ ਰਹਿੰਦਾ, ਫਿਰ ਜਾਣੇ ਦੂਰ, ਔਰ ਉਹਨੂੰ ਫਿਰ ਪ੍ਰਭੂ ਪਤੀ ਜਿਹੜਾ ਹੈ ਉਹ ਹਮੇਸ਼ਾ ਹੀ ਦੂਰ ਜਾਪਦਾ। ਐਸੀ ਇਸਤਰੀ ਇੱਕ ਰਾਮ ਉਪਾਈ, ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਹਜ਼ੂਰ ਕਹਿੰਦੇ ਨੇ ਅਗਲੀ ਗੱਲ ਵੀ ਸੁਣੋ, ਉਹਦਾ ਕੰਮ ਕੀ ਹੈ। ਪਾਏ ਠਗੌਲੀ ਸਭ ਜਗ ਮੋਹ, ਸਭ ਜਗ ਜੋਹਿਆ। ਠਗੌਲੀ ਕਹਿੰਦੇ ਨੇ ਠੱਗ ਲੋਕ ਜਿਹੜੇ ਨੇ ਉਹਨਾਂ ਕੋਲ ਇੱਕ ਬੂਟੀ ਹੁੰਦੀ ਜੰਗਲੀ ਬੂਟੀ, ਉਸ ਜੰਗਲੀ ਬੂਟੀ ਨੂੰ ਲੋਕਾਂ ਨੂੰ ਸੁੰਘਾ ਕੇ ਜਾਂ ਖਵਾ ਕੇ ਉਹਨਾਂ ਨੂੰ ਬੇਹੋਸ਼ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਠੱਗ ਲੈਂਦੇ। ਅਤੇ ਮਾਇਆ ਕੋਲ ਇੱਕ ਠੱਗ ਬੂਟੀ, ਉਹ ਠੱਗ ਬੂਟੀ ਜਿਹਦੇ 'ਤੇ ਧੂੜ ਦਿੰਦੀ ਹੈ ਨਾ ਉਹ ਬੇਹੋਸ਼ ਹੋ ਜਾਂਦਾ, ਉਹਦੇ ਹੋਸ਼ ਆਵਾਸ ਗੁੰਮ ਹੋ ਜਾਂਦੇ ਨੇ। ਪਾਏ ਠਗੌਲੀ ਸਭ ਜਗ ਜੋਇਆ, ਸਾਰੇ ਸੰਸਾਰ ਨੂੰ ਇਹਨੇ ਆਪਣੀ ਤਾੜ ਵਿੱਚ, ਆਪਣੀ ਤੱਕ ਵਿੱਚ ਰੱਖਿਆ ਹੋਇਆ ਵੀ ਇਹ ਮੇਰੇ ਸ਼ਿਕਾਰ ਹੈ। ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ। ਹੁਣ ਇੱਥੇ ਗੱਲ ਹੈ, ਅਸਲੀ ਗੱਲ ਜਿਨ੍ਹਾਂ ਨੂੰ ਇਸ ਮਨੌਤ ਵਿੱਚ ਕਿਹਾ ਹੋਇਆ ਹੈ ਵੀ ਇਹਦੇ ਤਿੰਨ ਚੇਲੇ ਨੇ ਜਿਨ੍ਹਾਂ ਨੂੰ ਕਰਤਾ ਪੁਰਖ ਦਾ ਨਾਂ ਦਿੱਤਾ ਜਾਂਦਾ ਹੈ ਵੀ ਕਰਤਾ ਪੁਰਖ ਜੀ ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਲੈ ਕਰਨ ਵਾਲਾ। ਇਹ ਤਿੰਨ ਮੂਰਤਾਂ, ਤਿੰਨ ਹੋਂਦ ਹਸਤੀਆਂ ਵੱਖਰੀਆਂ ਵੱਖਰੀਆਂ ਮੰਨ ਲਈਆਂ ਗਈਆਂ। ਹਜ਼ੂਰ ਕਹਿੰਦੇ ਨੇ ਜਿਹੜੀ ਇਸਤਰੀ ਵਾਹਿਗੁਰੂ ਨੇ ਪੈਦਾ ਕੀਤੀ ਹੋਈ ਹੈ ਨਾ, ਜਿਹਦੇ ਇਹ ਮੰਨਦੇ ਨੇ ਵੀ ਇਹ ਪੁੱਤਰ ਨੇ, ਹਜ਼ੂਰ ਕਹਿੰਦੇ ਨੇ ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ, ਪਰ ਗੁਰਮੁਖ ਨਾਮ ਲੱਗੇ ਸੇ ਸੋਹਿਆ। ਇਹਨੇ ਨਾ ਬ੍ਰਹਮਾ ਨੂੰ ਛੱਡਿਆ। ਗੁਰਬਾਣੀ ਦੀ ਹੋਰ, ਸਰਪਣੀ ਤੇ ਉੱਪਰ ਨਹੀਂ ਬਲੀਆ, ਇਹਦੇ ਤੋਂ ਕੋਈ ਵੱਡਾ ਬਲਵਾਨ ਨਹੀਂ। ਇਹਦੇ ਬਲਵਾਨ ਦੀ ਗੱਲ ਦੱਸੋ ਜੀ, ਕੀ ਸ਼ਕਤੀ ਦੀ ਗੱਲ ਹੈ ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ। ਇਹਨੇ ਕਿਸੇ ਨੂੰ ਛੱਡਿਆ ਹੀ ਨਹੀਂ। ਤੇ ਬ੍ਰਹਮਾ ਬਾਰੇ ਭਾਈ ਗੁਰਦਾਸ ਲਿਖਦੇ ਨੇ, ਲੋਕਾਂ ਨੂੰ ਉਪਦੇਸ਼ ਦਾ ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ ਦੀ ਲੜਕੀ ਸੀ ਸੁਰਸਤੀ। ਹਜ਼ੂਰ ਕਹਿੰਦੇ ਨੇ ਆ ਕੇ ਲੜਕੀ ਸਾਹਮਣੇ ਬੈਠੀ, ਬ੍ਰਹਮਾ ਭੁੱਲ ਗਿਆ, ਚਿੱਤ ਵਿਚਲਿਤ ਹੋ ਗਿਆ। ਲੜਕੀ ਸਾਹਮਣੇ ਉੱਠ ਕੇ ਇੱਧਰ ਆਈ, ਬ੍ਰਹਮਾ ਨੇ ਮੂੰਹ ਆਪਣਾ ਇੱਕ ਇੱਧਰ ਲਾ ਲਿਆ, ਉਹ ਇੱਧਰੋਂ ਇੱਧਰ ਗਈ, ਇੱਧਰ ਵੀ ਲਾ ਲਿਆ, ਪਿੱਛੇ ਗਈ ਉੱਧਰ ਵੀ ਲਾ ਲਿਆ, ਚਤੁਰਮੁੱਖ ਚਾਰ ਮੁੱਖ ਬਣਾ ਲਏ। ਉਹ ਆਕਾਸ਼ 'ਤੇ ਚੜ੍ਹੀ, ਬ੍ਰਹਮਾ ਨੇ ਆਕਾਸ਼ ਵੱਲ ਵੀ ਮੂੰਹ ਬਣਾ ਲਿਆ, ਸਿਰ ਬਣਾ ਲਿਆ। ਉਸ ਵੇਲੇ ਕਹਿੰਦੇ ਨੇ ਵੀ ਵਿਸ਼ਨੂੰ ਨੇ ਆ ਕੇ ਅਤੇ ਇਹਦਾ ਗਲਾ ਕੱਟਿਆ। ਜਿਹੜੀਆਂ ਪੁਰਾਣਾਂ ਦੀਆਂ ਕਹਾਣੀਆਂ ਨੇ ਬੜੀਆਂ ਅਜੀਬ ਅਜੀਬ ਨੇ, ਜਿਨ੍ਹਾਂ ਦਾ ਕੋਈ ਸਿਰ ਪੈਰ ਬਣਦਾ ਹੀ ਨਹੀਂ। ਮੈਂ ਆਇਆ ਨੰਗਲ ਤੋਂ, ਉੱਥੇ ਇੱਕ ਸਥਾਨ ਹੈ ਬ੍ਰਹਮਹੋਤੀ, ਦਰਿਆ 'ਤੇ ਗਏ ਸੀ ਜੀ। ਇਹਦਾ ਕੀ ਮਹੱਤਵ ਹੈ ਇਸ ਸਥਾਨ ਦਾ? ਕਹਿਣ ਲੱਗੇ ਜੀ, ਵਿਸ਼ਨੂੰ ਜੀ ਨੇ ਬ੍ਰਹਮਾ ਦਾ ਸਿਰ ਕੱਟਿਆ ਸੀ ਜਦੋਂ ਉਸ ਸੁਰਸਤੀ ਦੇ ਉੱਤੇ ਲੁਭਾਇਆ ਸੀ, ਲੇਕਿਨ ਬ੍ਰਹਮ ਹੱਤਿਆ ਦਾ ਦੋਸ਼ ਲੱਗ ਗਿਆ ਵਿਸ਼ਨੂੰ ਜੀ ਨੂੰ। ਇੱਥੇ ਫਿਰ ਆ ਇੱਕ ਕਪਾਲ ਮੋਚਨ ਹੈ ਥਾਂ, ਉਹ ਵੀ ਹੈ ਇੱਥੇ ਆ ਕੇ ਜੀ। ਫਿਰ ਉਹ ਹੱਤਿਆ ਜਿਹੜੀ ਹੈ ਨਾ, ਉਹ ਮਗਰੋਂ ਲੱਥੀ, ਇਹ ਅਸਥਾਨ ਹੈ। ਤੋ ਅਜੀਬ ਅਜੀਬ ਗੱਲਾਂ ਨੇ। ਜਿਹੜੀ ਗੱਲ ਸਾਨੂੰ ਨਜ਼ਰ ਆਉਂਦੀ ਹੈ ਪਈ ਭਈ ਇਸ ਮਾਇਆ ਨੇ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ, ਇਹਨੇ ਕੋਈ ਛੱਡਿਆ ਹੀ ਨਹੀਂ। ਤੋ ਹਜ਼ੂਰ ਇੱਥੇ ਕਹਿੰਦੇ ਨੇ ਪਾਏ ਠਗੌਲੀ ਸਭ ਜਗ ਜੋਇਆ, ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ, ਗੁਰਮੁਖ ਨਾਮ ਲੱਗੇ ਸੇ ਸੋਹਿਆ। ਜਿਹੜੇ ਨਾਮ ਵਿੱਚ ਲੱਗ ਗਏ ਗੁਰੂ ਨੂੰ ਪੁੱਛ ਕੇ, ਉਹ ਸੁਭਾਵਾਨ ਨੇ, ਉਹਨਾਂ ਦੇ ਨੇੜੇ ਮਾਇਆ ਆਉਂਦੀ ਨਹੀਂ। ਕਿਉਂ? ਗੁਰਮੁਖ ਕੋਈ ਗਾਰੜੂ ਤਿੰਨ ਰੱਖੀ ਦਲ ਮਲ ਲਾਏ, ਉਹਦੇ ਕੋਲ ਹੈ ਗਾਰੜੀ ਮੰਤਰ। ਜਿਹਦੇ ਕੋਲ ਗਾਰੜੀ ਮੰਤਰ ਹੋਵੇ ਉਹਨੂੰ ਸਭ ਕੁਛ ਨਹੀਂ ਕਹਿ ਸਕਦਾ। ਮਾਇਆ ਭੁਜੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ, ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਅਰ ਗਰੜ ਗੁਰ ਗਰੜ ਸ਼ਬਦ ਮੁਖ ਪਾਏ। ਮਾਇਆ ਦਾ ਮਾਰਨ, ਮਾਇਆ ਦੀ ਜ਼ਹਿਰ ਨੂੰ ਜ਼ਾਇਲ ਕਰਨ ਵਾਲਾ ਗੁਰੂ ਸ਼ਬਦ ਹੈ। ਤੋ ਹਜ਼ੂਰ ਕਹਿੰਦੇ ਨੇ ਜਿਹੜੇ ਜਿਹੜੇ ਗੁਰਮੁਖ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਉਹ ਸੁਭਾਵਾਨ ਨੇ, ਉਹਨਾਂ ਦੀ ਸੇਵਾ ਮਾਇਆ ਕਰਦੀ। ਵਰਤ ਨੇਮ ਕਰ ਥਾਕੇ ਪੁਨਾ ਚਰਨਾ, ਇਹਦੇ ਕੋਲੋਂ ਛੁਟਕਾਰੇ ਲਈ ਵਰਤ ਰੱਖੇ ਨੇ, ਬੜੇ ਨੇਮ ਕੀਤੇ ਨੇ, ਬੜੇ ਪ੍ਰਾਸ਼ਚਿਤ ਕਰਮ ਵੀ ਕੀਤੇ ਨੇ, ਤੀਰਥਾਂ 'ਤੇ ਗਏ ਹਾਂ, ਹਰ ਕੁਛ ਦਇਆ ਪੁੰਨ ਦਾਨ ਵੀ ਕਰਦੇ ਰਹੇ ਹਾਂ। ਤਟ ਤੀਰਥ ਭਵੇ ਸਭ ਤਰਨਾ, ਸਾਰੀ ਧਰਤੀ ਦੇ ਤੀਰਥ ਜਿਹੜੇ ਯਾਤਰਾ ਕੀਤੀ ਅਸੀਂ, ਹਜ਼ੂਰ ਕਹਿੰਦੇ ਨੇ ਸੇ ਉਭਰੇ ਜੇ ਸਤਿਗੁਰ ਕੀ ਸ਼ਰਨ, ਇਹਦੇ ਤੋਂ ਬਚਾ ਲਈ ਉਹੋ ਹੀ ਬਚੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ। ਹਜ਼ੂਰ ਕਹਿੰਦੇ ਪਾਏ ਠਗੌਲੀ ਸਭ ਜਗ ਨਾ, ਮਾਇਆ ਮੋਹੇ ਸਭੋ ਜਗ ਬਾਂਧਾ, ਹਉਮੈ ਪਚੇ ਮਨ ਮੁਖ ਮੂਹ ਰਾਖਾ, ਗੁਰੂ ਨਾਨਕ ਬਾਹਾਂ ਪਕੜ ਹਮ ਰਾਖਾ। ਤੋ ਹਜ਼ੂਰ ਕਹਿੰਦੇ ਨੇ ਗੁਰੂ ਨੇ ਸਾਡੀ ਇਹਦੇ ਤੋਂ ਕੀਤੀ ਹੈ ਰੱਖਿਆ। ਕਹਿਣ ਦਾ ਭਾਵ ਸੀ ਭਈ ਜਿਹੜੇ ਬ੍ਰਹਮਾ ਵਿਸ਼ਨੂੰ ਔਰ ਮਹਾਦੇਵ ਇਹ ਤਿੰਨੇ ਦੇਵਤੇ ਨੇ, ਇਹ ਤਿੰਨੇ ਦੇਵਤੇ ਪਰਮਾਤਮਾ ਦੇ ਸ਼ਰੀਕ ਨਹੀਂ ਬਲਕਿ ਪਰਮਾਤਮਾ ਦੇ ਸੇਵਕ ਨੇ, ਪਰਮਾਤਮਾ ਦੇ ਕਰਿੰਦੇ ਨੇ। ਜਿਹੜੀ ਕਾਰ ਪਰਮਾਤਮਾ ਨੇ ਇਹਨਾਂ ਨੂੰ ਦਿੱਤੀ ਹੋਈ ਹੈ ਉਹ ਕਰਦੇ ਨੇ, ਪਰ ਕਰਦੇ ਹੋਏ ਮਾਇਆ ਦੇ ਚੇਲੇ ਨੇ, ਮਾਇਆ ਦੇ ਦਾਸ ਨੇ, ਮਾਇਆ ਦੇ ਪੁੱਤਰ ਨੇ। ਤੋ ਹਜ਼ੂਰ ਆਪਣਾ ਪੱਖ ਨੂੰ ਉਜਾਗਰ ਕਰਨ ਲਈ ਫਰਮਾਉਂਦੇ ਨੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵੇਂ ਜਿਵੇਂ ਮਾਇਆ ਨੂੰ ਪਾਉਂਦਾ ਤਿਵੇਂ ਤਿਵੇਂ ਉਹ ਆਪਣਿਆਂ ਚੇਲਿਆਂ ਨੂੰ ਅਤੇ ਇਹਨਾਂ ਦੁਆਰਾ ਰਚੀ ਹੋਈ ਸਾਰੀ ਰਚਨਾ ਨੂੰ ਚਲਾਉਂਦੀ। ਜਿਵ ਹੋਵੇ ਫਰਮਾਨ, ਲੇਕਿਨ ਮਾਇਆ ਜਿਹੜੀ ਹੈ ਇਹ ਇੰਡੀਪੈਂਡੈਂਟ ਨਹੀਂ, ਸਵਤੰਤਰ ਨਹੀਂ। ਇਹ ਮਾਇਆ ਉਵੇਂ ਚੱਲਦੀ ਹੈ ਜਿਵੇਂ ਕਰਤਾ ਪੁਰਖ ਦਾ ਇਹਨੂੰ ਫਰਮਾਨ ਹੁੰਦਾ। ਇਹ ਹੁਕਮ ਵਿੱਚ ਵਿਚਰਦੀ ਹੈ, ਇਹ ਹੁਕਮ ਦੀ ਬੰਦੀ ਹੈ। ਜਿਵ ਤਿਸ ਪਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ ਉਹ ਵੇਖੈ। ਕਰਤਾ ਪੁਰਖ ਜਿਹੜਾ ਉਹਦਾ ਮਤਲਬ ਕਰਤਾ ਪੁਰਖ, ਕਰਤਾ ਪੁਰਖ ਮਾਇਆ ਨੂੰ ਵੀ ਵੇਖਦਾ ਕਿ ਉਹਦੀ ਰਚੀ ਹੋਈ ਹੈ, ਮਾਇਆ ਦੇ ਚੇਲਿਆਂ ਨੂੰ ਵੀ ਵੇਖਦਾ, ਆਪਣੀ ਰਚਨਾ ਨੂੰ ਵੀ ਵੇਖਦਾ। ਸਾਰੀ ਜਿਹੜੀ ਰਚਨਾ ਹੈ ਕਰਤਾ ਪੁਰਖ ਉਹਨੂੰ ਵੇਖ ਰਿਹਾ, ਉਹਦੀ ਸਾਰ ਸੰਭਾਲ ਕਰ ਰਿਹਾ, ਉਹਦੀ ਨਿਗਾਹਬਾਨੀ ਕਰ ਰਿਹਾ, ਪਰ ਉਹਨਾਂ ਨਜ਼ਰ ਨਾ ਆਵੇ। ਨਾ ਮਾਇਆ ਨੂੰ ਨਜ਼ਰ ਆਉਂਦਾ, ਨਾ ਮਾਇਆ ਦੇ ਚੇਲਿਆਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਨਜ਼ਰ ਆਉਂਦਾ, ਜਾਂ ਜਿਹੜੇ ਇਸ ਅੱਗੋਂ ਮਾਇਆ ਦੇ ਚੇਲੇ ਮਨੁੱਖ ਬਣੇ ਨੇ ਉਹਨਾਂ ਨੂੰ ਵੀ ਕਰਤਾ ਪੁਰਖ ਨਜ਼ਰ ਨਹੀਂ ਆਉਂਦਾ। ਬਹੁਤਾ ਇਹੋ ਵਿਧਾਨ, ਇਹ ਹੈ ਇੱਕ ਅਸਚਰਜ ਗੱਲ। ਕਰਤਾ ਪੁਰਖ ਨੂੰ ਤਾਂ ਸਾਰਿਆਂ ਨੂੰ ਵੇਖ ਰਿਹਾ, ਸਾਰਿਆਂ ਦੀ ਸਾਰ ਸੰਭਾਲ ਕਰ ਰਿਹਾ, ਪਰ ਜਿਨ੍ਹਾਂ ਨੂੰ ਅਸੀਂ ਕਰਤਾ ਪੁਰਖ ਦਾ ਸ਼ਰੀਕ ਮੰਨਿਆ, ਇਹ ਤਾਂ ਜੀ ਕਰਤਾ ਪੁਰਖ ਦੇ ਸਰੂਪ ਨੇ। ਤਾਂ ਹਜ਼ੂਰ ਨੇ ਇੱਕ ਪੰਕਤੀ ਲਿਖੀ ਹੋਈ ਹੈ ਵੀ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ, ਇਹ ਤਿੰਨ ਮੂਰਤਾਂ ਨੇ, ਤਿੰਨ ਹਸਤੀਆਂ ਨੇ। ਆਪੇ ਕਰਤਾ ਕਾਰੀ, ਜਿਹੜਾ ਕਰਤਾ ਪੁਰਖ ਹੈ ਉਹ ਆਪ ਹੈ, ਇਹ ਕਰਤੇ ਨੇ। ਕਰਤੇ ਪੁਰਖ ਦੀ ਸੱਤਿਆ ਕਿਸੇ ਵਿੱਚ ਆ ਜਾਏ, ਹਰ ਇੱਕ ਜੀਵ ਵਿੱਚ ਕਰਤੇ ਪੁਰਖ ਦੀ ਸੱਤਿਆ, ਔਰ ਹਰ ਇੱਕ ਜੀਵ ਕੁਛ ਨਾ ਕੁਛ ਕਰ ਰਿਹਾ। ਜਦੋਂ ਇਹ ਇੱਕ ਪਿਤਾ ਦੀ ਹਸਤੀ ਵਿੱਚ ਆਪਣੇ ਪਰਿਵਾਰ ਦੀ ਜਾਂ ਗਰੀਬਾਂ ਦੀ ਪਾਲਣਾ ਕਰਦਾ ਕੋਈ ਪਿਤਾ, ਉਸ ਵੇਲੇ ਬ੍ਰਹਮਾ ਦਾ ਕੰਮ ਕਰ ਰਿਹਾ, ਵਿਸ਼ਨੂੰ ਦਾ ਕੰਮ ਕਰ ਰਿਹਾ, ਪ੍ਰਤਪਾਲਣਾ ਕਰ ਰਿਹਾ। ਤੋ ਹਜ਼ੂਰ ਕਹਿੰਦੇ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਸ੍ਰਿਸ਼ਟੀ ਦਾ ਕਰਨ ਵਾਲਾ ਤੂੰ ਕਰਤਾ, ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀ ਸੀ, ਜੋ ਤੂੰ ਦੇ ਸੋਈ ਹਮ ਪਾਈ। ਕਰਤਾ ਤੂੰ ਹੈ, ਹੋਰ ਕੋਈ ਮਨੁੱਖ ਜਾਂ ਕੋਈ ਦੇਵੀ ਦੇਵਤਾ ਕਰਤਾ ਨਹੀਂ, ਤੂੰ ਆਪੇ ਕਰਤਾ। ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੇ ਸੋਏ। ਪਰ ਹਜ਼ੂਰ ਕਹਿੰਦੇ ਨੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇਹ ਗੱਲ ਜਿਹੜੀ ਹੈ ਗੁਰੂ ਦੀ ਸ਼ਰਨ ਲਿਆ, ਗੁਰੂ ਨੂੰ ਧਾਰਨ ਕੀਤਿਆਂ, ਗੁਰੂ ਦੇ ਅਨੁਸਾਰੀ ਹੋ ਕੇ ਚੱਲਿਆ, ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਨਹੀਂ ਸਾਹਿਬ ਮੇਰਾ ਇੱਕੋ ਹੈ, एको है भाई एको, तीन बारी एको क्या, ताकि दृढ़ हो जाए। बिन करतार न किरतम मानो, और किसी नु मनो ही नहीं। हजूर ने इस वास्ते क्या सी, पाहे गहे जब ते तुमरे तब ते को आंख तरे नहीं आने। मैं किसी नु अख तले भी नहीं रहा, क्योंकि मैं तेरे चरणी लग गया। मैं ना गणेश है प्रथम मनाऊं किशन बिशन, हाँ जी कब हूं ना त्याऊं, कान सुने पहचान ना तिन स्यों, लिव लागी मोरी पग इन स्यों। हजूर कहते मेरी लिव लगी हुई है करता पुरख ना, इसलिए मैनू होर किसी दे शरण लैण दी मुथाजी नहीं रही, मेरी सारी मुथाजी कट्टी गई है। तो हजूर सानू इस गल ते दृढ़ करवा रहे ने, संसार नू पैदा करन वाला करता पुरख, संसार दी पालना करन वाला करता पुरख, संसार दी लय करन वाला। हर बिन कोई मार जीवाल ना सकै, मन होए निचिंद निसल होए रही है। कल ते मौत दै ना, हजूर कहिंदे मौत लई कोई देवता जिम्मेवार नहीं, बल्कि इन्हां देवतियां दी भी अंत है। हर एक देवता विनाश विच है, जे विनाश नहीं होना तो केवल करता पुरख दा नहीं होना। इस वास्ते महाराज ने इको गल कही है, भाई सारा कुछ छड़ के एक दी शरण लाओ करता पुरख दी। तो हजूर कहंदे ने ओ वेखै उन्हां नजर ना आवै बहुता एहो बड़ा, जिन्हां दी दृष्टि सीमित है, जिहड़ी करता पुरख नूं वेख ही नहीं सकदे, उन्हां दे पैरी चरणी लग के सानूं की प्राप्त होएगा। तो हजूर कहंदे ने चरणी लगना है ते केवल उस दी जिहड़ा सर्व कला समर्थ। हजूर कहंदे ने आदेश ते सह आदेश, इसलिए आदेश करना बनता है, प्रणाम करना बनता है, उहदे अगे समर्पण करना बनता है। किहदे अगे, ते सह उस करता पुरख अगे, आदि जिहड़ा सारी सृष्टि का मुढ़, अनिल जिहड़ा रूप रेख तो निहारा है, अनाद जिहदा अपना आद कोई नहीं, ते अजिहा केवल एक है, होर कोई चीज अनादि नहीं, जुग जुग एको वेस, जिहदा जुगां पर्यंत एको वेस है, ओ वेस है सच स्वरूप। अगली पौड़ी शुरू हुंदी है, आसन लोए लोए भंडार। हुण हजूर नू इस दी भी तां कहण दी लोड़ पई, भाजी करता पुरख वसदा किथे है। हजूर कहंदे ने निर्गुण स्वरूप विच सच खंड वसै निरंकार। निरंकार दा मतलब निर आकार, जिहदा आकार ही कोई नहीं, वो अपने सच स्वरूप विच है। सच दा मतलब सदी भी रहण वाला। ते जदों होया है वो ओंकार, जदों सरगुण स्वरूप विच होया है, तो हजूर कहंदे ने उहदा आसन, आसन कहंदे ने टिकाणा निवास अस्थान, आसन लोए लोए भंडार, उहदा निवास अस्थान हर एक लोक विच। लोक कहंदे ने ब्रह्मांड, हर एक ब्रह्मांड विच उहदा निवास है, उहदा टिकाणा है, उहदा आसन है। कोई जगह नहीं, हजूर ने कहा तू सबनी थाई जिथे हौ जाई साचा सिरजनहार जी। फिर ये भी क्या, जहां जहां पेखों तहां हजूर दूर कतो ना जाए, कोई थां उहदे तो खाली है ही नहीं। ते उहदे भंडारे जेड़े ने करता पुरख तो भी खाली कोई नहीं, लेकिन कोई लोक या कोई ब्रह्मांड नहीं जिथे ओदे भंडारे ना हो। ਹਜ਼ੂਰ ਨੇ ਹਰ ਇੱਕ ਦੇ ਪ੍ਰਤਪਾਲਣਾ ਦਾ ਸਾਧਨ ਪਹਿਲੇ ਬਣਾਇਆ ਹੋਇਆ। ਪਹਿਲੋਂ ਦੇ ਤੈਂ ਰਿਜਕ ਸੰਭਾਹ, ਪਿੱਛੋਂ ਦੇ ਤੈਂ ਜੰਤ ਉਪਾਹ। ਕਰਤਾ ਪੁਰਖ ਨੇ ਅਜੇ ਭੰਡਾਰੇ ਭਰੇ ਹੋਏ ਨੇ। ਜੀਵ ਦੀ ਉਤਪਤੀ ਮਗਰੋਂ ਹੁੰਦੀ ਹੈ, ਉਹਦਾ ਰਿਜਕ ਪਹਿਲੇ ਪਹੁੰਚ ਜਾਂਦਾ। ਤਾਂ ਹਜ਼ੂਰ ਸਾਨੂੰ ਵਿਸ਼ਵਾਸ ਦਵਾਉਂਦੇ ਨੇ ਅਤੇ ਸਾਡੀ ਚਿੰਤਾ ਜਿਹੜੀ ਹੈ ਨਾ ਇਸ ਗੱਲ ਦੀ ਹੁੰਦੀ ਹੈ ਵੀ ਸਾਡਾ ਕੀ ਬਣੇਗਾ, ਸਾਡੀ ਰੋਟੀ ਰੋਜ਼ੀ ਦਾ ਕੀ ਬਣੇਗਾ, ਬੱਚੇ ਭੁੱਖੇ ਮਰ ਜਾਣਗੇ। ਹਜ਼ੂਰ ਕਹਿੰਦੇ ਨੇ ਨਹੀਂ, ਉਹਨੇ ਭੰਡਾਰੇ ਭਰੇ ਹੋਏ ਨੇ। ਲੇਕਿਨ ਅਸੀਂ ਚਿੰਤੇ ਤਾਂ ਸੇਵਰ ਸਿਰਫ ਆਪਣੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ। ਹਜ਼ੂਰ ਕਹਿੰਦੇ ਨੇ ਚਿੰਤਾ ਕਰਨ ਦੀ ਲੋੜ ਨਹੀਂ, ਉੱਦਮ ਕਰਨ ਦੀ ਲੋੜ ਹੈ। ਕਿਉਂਕਿ ਭੰਡਾਰੇ ਭਰੇ ਹੋਏ ਨੇ, ਭੰਡਾਰਿਆਂ ਵਿੱਚੋਂ ਲੈ ਲੈ ਕੇ ਪਹੁੰਚੀ ਜਾਓ।